गुरु रूप प्यारी सात संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी की एक लिखी वार्तालाप आप जी ने पढ़ के सुना रहे हैं। इस विच तीन गुरसिख हैं, एक दा नाम भाई हसू है ते दो गुरसिख जड़े होने होने गुरु नानक पातशाह तो जीदान लैके आए हैं। एक मुसलमान है जिसका नाम है कमाल, दूजा हिंदू है जिसका नाम है ब्रह्मदास। इस वार्तालाप विच आप जी ने बहुत गहरियां गल्लां दर्शाइयां हैं कि कई बारी साडे मन का ख्याल मन दे अगे खड़ा हो जाता है ते असी उसनू रब नाल जोड़ समझ लेंदे हाँ। असलियत विच वो रब नाल जोड़ होंदा है। दूसरियां विचारां उन्हां विच ये चली कि लिव की है, लिव दा स्वरूप की है, लिव धारी दा मन की को होंदा है, लिव धारी दी दृष्टि की को होंदी है, ते जद लिव है तां सेवा दी की लोड़ है, फिर सेवा किस भावना नाल करनी चाहीदी है। सेवा दे भी दो रूप दर्शाए हन। फिर जे कदी लिव टुट जाए उस वेले की करना चाहीदा है। इस तरह दियां विचारां नूं एक वार्तालाप विच कलमबद्ध करके भाई साहब जी ने बड़े सोहणे ढंग नाल साडे सामणे पेश कीता है। आओ प्यार नाल सरवण करन दी कोशिश करिए जी। वाहिगुरु दी धुन मिठी मिठी रसपिंदणी सुर दे रही है कि आए ब्रह्मदास जी आए कमाल। आओ भाई जियो मेरे सके भाई जियो, जियो उठे हो तन भाग वतायो। पर ब्रह्मदास दी जीभ रुक गई, अखां ने दो मोतियां वर्गे टेपे भेट धर के उत्तर दिता। कमाल जी उठे, दोवें जो हिंदू मुसलमान सन ते मित्रता होंदियां भी विथ विच वसदे सन, अज गल लग के मिले। जात अभिमान दियां विथां हदां भी मिट गईयां। हिंदू मुसलमान सिखी दी कुठाली विच ढल के बारां वनियां दा सोना हो गए। बड़े प्यार नाल कुट कुट के मिले। भाई भाई प्यारे भाई, मेरे भाई दे प्यार भरे आवाज़े उठे। इस तरह गल मिल के बैठ गए। अजे थोड़ा ही चिर बीतिया सी के भाई हसू जी आ गए। बड़े आदर नाल दोहां ने पास बिठाया। वाहिगुरु दा जस ते गुरु नानक दी मेहर दी कीर्ति हुई। फिर सत्संग दी गलबात होंदे बातचीत इस ढंग पर आ गई। कमाल, मैनू रब क्यों ना दिसिया? हसू, वो इन्ना साड़ियां अखां दा विशा नहीं सी, वो सब दा देखनहार है, पर वो किसे दा दिसनहार नहीं। ये अनहोना है कि वो साड़ियां अखां दा दृश्य बने। नदियां समुंदर नूं मिलदियां हन, समुंदर उन्हां नूं गोद विच लै लैंदा है। नदियां समुंदर दा पारावार नहीं पा सकदियां, शरण समा के सुख पाउंदियां हन। कमाल, मैनू ओ शरण क्यों ना लब्भी? हासू, तुसी अनंत दे अंत लैण विच लग रहे सौ, तुसानू लिव प्राप्त नहीं सी। अखां नू जगत तो होड़ के मन बुद्ध विच आउण वाले एक अपने ख्याल दे कड़े अरेख रूप वजूद नू अखां अगे लियांदे सौ, ते ओ तुहाडा अपना मन ही सी। जिवें सुपने विच मन अपने ख्याल दे मसाले नाल ही रचना रच लैंदा है, तिवें तुसी ख्याल दा रब रचदे सौ। सो तुहाडे मन दे अगे मन ही खड़ा सी, अनंत नाल कोई जोड़ नहीं सी जुड़िया। ये अजोड़ दशा साकत यानी टुटी हुई दशा है, मन साई नाल नहीं जुड़िया, उस तो विथते है। हाँ जी, ध्यान देना जी, बहुत जरूरी ते गहरा नुक्ता है कि किवें मन सानू धोखा देंदा है, ते असी समझ लैंदे हाँ कि असी रब नाल जुड़े हुए हाँ। कमाल, मैनू वो शरण क्यों ना लभी? हसू, तुसी अनंत दे अंत लैण विच लग रहे सौ, तुसानू लिव प्राप्त नहीं सी। अखां नू जगत तो होड़ के मन बुद्ध विच आउण वाले एक अपने ख्याल दे कड़े अरेख रूप वजूद नू अखां अगे लियांदे सौ, ते ओ तुहाडा अपना मन ही सी। जिवें सुपने विच मन अपने ख्याल दे मसाले नाल ही रचना रच लैंदा है, ਤਿਵੇਂ ਤੁਸੀਂ ਖਿਆਲ ਦਾ ਰੱਬ ਰਚਦੇ ਸੋ। ਸੋ ਤੁਹਾਡੇ ਮਨ ਦੇ ਅੱਗੇ ਮਨ ਹੀ ਖੜਾ ਸੀ, ਅਨੰਤ ਨਾਲ ਕੋਈ ਜੋੜ ਨਹੀਂ ਸੀ ਜੁੜਿਆ। ਇਹ ਅਜੋੜ ਦਸ਼ਾ ਸਾਕਤ ਯਾਨੀ ਟੁੱਟੀ ਹੋਈ ਦਸ਼ਾ ਹੈ। ਮਨ ਸਾਈਂ ਨਾਲ ਨਹੀਂ ਜੁੜਿਆ, ਉਸ ਤੋਂ ਵਿਥ 'ਤੇ ਹੈ। ਬ੍ਰਹਮਦਾਸ ਜੀ ਕਿਸੇ ਦੇ ਖਿਆਲ ਦਾ ਘੜਿਆ ਪੱਥਰ ਗਲ ਵਿੱਚ ਪਾਈ ਫਿਰਦੇ ਸੀ, ਤੁਸੀਂ ਆਪਣੇ ਖਿਆਲ ਦਾ ਖੁਦਾ ਘੜ ਕੇ ਮਨ ਦੇ ਗਲ ਲਟਕਾਈ ਫਿਰਦੇ ਸੋ। ਠਾਕਰ ਤੋਂ ਕਿ ਰੱਬ ਤੋਂ ਦੋਵੇਂ ਵਿਥਤੇ ਰਹੇ ਹੋ। ਜਦ ਤੁਸਾਨੂੰ ਸਤਿਗੁਰੂ ਨਾਨਕ ਦੇਵ ਮਿਲੇ, ਉਹਨਾਂ ਨੇ ਤੁਹਾਡੇ ਅੰਦਰਲੇ ਨੂੰ ਅੰਦਰਲੇ ਦੇ ਆਸਰੇ ਵਾਹਿਗੁਰੂ ਦੀ ਸ਼ਰਨ ਮਿਲਾ ਦਿੱਤੀ, ਲਿਵ ਲਾ ਦਿੱਤੀ। ਲਿਵ ਦਾ ਅਰਥ ਹੈ ਵਾਹਿਗੁਰੂ ਦੀ ਸ਼ਰਨ ਨਾਲ ਲਗਾਤਾਰ ਮੇਲ ਹੋ ਜਾਣਾ। ਜੋ ਕੁਛ ਤੁਸੀਂ ਹੁਣ ਅੱਠ ਪੈਰ ਸਵਾਸ ਸਵਾਸ ਅੰਤਰ ਆਤਮੇ ਪ੍ਰਤੀਤ ਕਰ ਰਹੇ ਹੋ, ਇਹ ਲਿਵ ਹੈ। ਕਮਾਲ, ਮੇਰੇ 'ਤੇ ਤਾਂ ਮੇਲ ਹੋਈ ਹੈ, ਪਰ ਕੀ ਸਾਧਨ ਵੀ ਕੋਈ ਹੈ? ਹੱਸੂ, ਮਿਹਰ ਹੀ ਸਾਧਨ ਹੈ, ਵਾਹਿਗੁਰੂ ਦੀ ਮਿਹਰ ਹੀ ਸਭ ਕੁਛ ਹੈ। ਸਾਧਨ ਮਿਹਰ ਹੈ, ਮਿਹਰ ਨਾਮ ਹੈ, ਨਾਮ ਸਾਧਨ ਹੈ, ਨਾਮ ਮਿਹਰ ਹੈ। ਨਿਹਾਲ ਕਰਨ ਵਾਲਾ ਗੁਰੂ ਕਾ ਸ਼ਬਦ ਸਾਈਂ ਦਾ ਨਾਮ ਹੈ। ਇਸ ਨਾਲ ਅੰਦਰਲਾ ਕੌਲ ਫੁੱਲ ਵਾਂਗੂ ਖਿੜਦਾ ਹੈ ਅਤੇ ਹਰ ਵੇਲੇ ਸੱਚੇ ਰੰਗ ਵਾਹਿਗੁਰੂ ਦੀ ਸ਼ਰਨ ਪ੍ਰਾਪਤ ਦੇ ਸੁੱਖ ਨਾਲ ਅੰਦਰ ਰੰਗਿਆ ਰਹਿੰਦਾ ਹੈ। ਉਹ ਰਸ ਸਰੀਰਕ ਰਸਾਂ ਵਾਂਗੂ ਤ੍ਰਿਖਾ ਅਤੇ ਛੇਤੀ ਉਤਰਨ ਵਾਲਾ ਰੰਗ ਨਹੀਂ ਹੁੰਦਾ। ਬ੍ਰਹਮਦਾਸ, ਜ਼ਰਾ ਕਿਰਪਾ ਕਰਕੇ ਲਿਵ ਵਾਲੇ ਲਿਵਧਾਰੀ ਦਾ ਰੂਪ ਦੱਸਣਾ, ਉਸਦਾ ਮਨ ਕਿਕੋਂ ਦਾ ਹੁੰਦਾ ਹੈ? ਹਾਸੂ, ਲਿਵ ਵਾਲੇ ਮਨ ਵਿੱਚ ਤ੍ਰਿਸ਼ਨਾ ਅਤੇ ਤ੍ਰਿਸ਼ਨਾ ਤੋਂ ਉੱਠੇ ਤਰੰਗਾਂ ਦਾ ਵੇਗ ਨਹੀਂ ਹੁੰਦਾ, ਫੁਰਨਾ ਵਸ ਵਿੱਚ ਆਉਂਦਾ ਹੈ। ਚੇਤੇ ਵਿੱਚ ਧਿਆਨ ਵਿੱਚ ਉੱਠਦੇ ਬਹਿੰਦੇ ਤੁਰਦੇ ਫਿਰਦੇ ਹਰ ਹਾਲ ਹਰ ਸਮੇਂ ਵਾਹਿਗੁਰੂ ਦੀ ਚਰਨ ਸ਼ਰਨ ਪ੍ਰਾਪਤੀ ਦਾ ਰਸ ਅਤੇ ਅਨੁਭਵ ਬਣਿਆ ਰਹਿੰਦਾ ਹੈ। ਹਾਂਜੀ, ਫਿਰ ਦੁਹਰਾ ਦੇਈਏ। ਲਿਵ ਵਾਲੇ ਮਨ ਵਿੱਚ ਤ੍ਰਿਸ਼ਨਾ ਅਤੇ ਤ੍ਰਿਸ਼ਨਾ ਤੋਂ ਉੱਠੇ ਤਰੰਗਾਂ ਦਾ ਵੇਗ ਨਹੀਂ ਆਉਂਦਾ, ਫੁਰਨਾ ਵਸ ਵਿੱਚ ਆਉਂਦਾ ਹੈ। ਚੇਤੇ ਵਿੱਚ ਧਿਆਨ ਵਿੱਚ ਉੱਠਦੇ ਬਹਿੰਦੇ ਤੁਰਦੇ ਫਿਰਦੇ ਹਰ ਹਾਲ ਹਰ ਸਮੇਂ ਵਾਹਿਗੁਰੂ ਦੀ ਚਰਨ ਸ਼ਰਨ ਪ੍ਰਾਪਤੀ ਦਾ ਰਸ ਅਤੇ ਅਨੁਭਵ ਬਣਿਆ ਰਹਿੰਦਾ ਹੈ। ਜਿਵੇਂ ਮਾਂ ਦੀ ਗੋਦੀ ਵਿੱਚ ਪਏ ਬਾਲ ਨੂੰ ਗੋਦ ਵਾਸ ਦਾ ਸੁੱਖ, ਮਾਤਾ ਦੀ ਗੋਦ ਦਾ ਛੋਹ ਰਸ ਖੀਵੇ ਰੱਖਦਾ ਹੈ, ਤਿਵੇਂ ਉਹ ਮਨ ਨਿਰੰਤਰ ਸ਼ਰਨ ਵਸਣ ਦੇ ਸੁੱਖ ਵਿੱਚ ਆਉਂਦਾ ਹੈ। ਸੋਚ ਫਿਕਰ ਵਿਚਾਰਾਂ ਸੰਕਲਪਾਂ ਦੀਆਂ ਤੰਦਣ ਤਾਣੀਆਂ ਵਿੱਚ ਨਹੀਂ ਰੁੜਦਾ ਰਹਿੰਦਾ। ਸਾਈਂ ਸੰਭਾਲ ਦੀ ਇੱਕ ਤਾਰ ਲਿਵ ਬਣੀ ਰੱਖਦੀ ਹੈ, ਸਹਿਜ ਆਨੰਦ ਦੀ ਪ੍ਰਾਪਤੀ ਅੰਦਰ ਟੁਰੀ ਰਹਿੰਦੀ ਹੈ। ਬ੍ਰਹਮਦਾਸ, ਠੰਡਾ ਸਾਹ ਲੈ ਕੇ, ਸਤਿਗੁਰੂ ਦੀ ਮਿਹਰ ਨੇ ਲਿਵ ਬਖਸ਼ ਕੇ ਮੈਨੂੰ ਜਵਾਲ ਦਿੱਤਾ ਹੈ। ਮੈਂ ਵੇਖਦਾ ਹਾਂ ਕਿ ਮੈਂ ਜੋ ਅਨੁਭਵ ਸਤਿਗੁਰ ਤੋਂ ਪਾਇਆ ਹੈ ਉਹ ਤੁਸੀਂ ਕਹਿ ਰਹੇ ਹੋ। ਇਹ ਲਿਵ ਹੋ ਸੀ ਜਾਂ ਲਿਵ ਬਣ ਜਾ ਸੀ, ਪਰ ਇਹ ਦੱਸੋ ਕਿ ਇਹ ਤਾਂ ਅੰਦਰਲੇ ਦੀ ਅਵਸਥਾ ਹੋਈ, ਲਿਵ ਵਾਲੇ ਦੀ ਦ੍ਰਿਸ਼ਟੀ ਕੀ ਹੋਵੇਗੀ? ਹੱਸੂ, ਉਸ ਦੀ ਦ੍ਰਿਸ਼ਟੀ ਸਤਿਗੁਰ ਨੇ ਦੱਸੀ ਹੈ। ਤਾਂ ਕਾਂ ਅੰਤ ਨਾ ਜਾਣੇ ਕੋਈ, ਪੂਰੇ ਗੁਰ 'ਤੇ ਸੋਝੀ ਹੋਈ, ਨਾਨਕ ਸਾਚ ਰਤੇ ਬਿਸਮਾ ਦੀ ਬਿਸਮ ਭਏ ਗੁਣ ਗਾਏਂਦਾ। ਅਰਥਾਤ ਜਿਨ੍ਹਾਂ ਨੂੰ ਸਤਿਗੁਰ ਤੋਂ ਸੋਝੀ ਹੋਈ ਹੈ ਉਹ ਬਿਸਮਾਦ ਵਿੱਚ ਰਤੇ ਹਨ, ਉਹ ਗੁਣ ਗਾਉਂਦੇ ਹਨ ਬਿਸਮਾਦ ਹੋਏ ਹੋਏ, ਭਾਵ ਇਹ ਕਿ ਉਹਨਾਂ ਦੀ ਦ੍ਰਿਸ਼ਟੀ ਬਿਸਮਾਦ ਵਿੱਚ ਰਹਿੰਦੀ ਹੈ। ਬ੍ਰਹਮਦਾਸ, ਇਹ ਜ਼ਰਾ ਖੋਲ੍ਹਣਾ। ਹੱਸੂ, ਲਿਵਧਾਰੀ ਦੀਆਂ ਅੱਖਾਂ ਪਦਾਰਥਾਂ ਅਤੇ ਚੀਜ਼ਾਂ ਨੂੰ ਤੱਕ ਕੇ ਇਹਨਾਂ ਦੇ ਬਾਹਰਲੇ ਰੂਪ ਵਿੱਚ ਹੀ ਨਹੀਂ ਰਹਿੰਦੀਆਂ, ਉਸਨੂੰ ਹਰ ਸ਼ੈ ਵਿੱਚ ਹਰੀ ਰੂਪ ਨਜ਼ਰ ਪੈਂਦਾ ਹੈ। ਜਿਸ ਤਰ੍ਹਾਂ ਤ੍ਰਿਖਾਵਨ ਦੀਆਂ ਅੱਖਾਂ ਲਟਕਦੇ ਸੰਤਰੇ ਨੂੰ ਤੱਕ ਕੇ ਉਸ ਵਿੱਚ ਤ੍ਰੇ ਬੁਝਾਉਣ ਅਤੇ ਦਿਲ ਖਿੜਾ ਦੇਣ ਵਾਲੇ ਸਵਾਦੀ ਰਸ ਨੂੰ ਅਨੁਭਵ ਕਰਦੀਆਂ ਹਨ, ਪਰ ਇੱਕ ਬਾਲਕਾ ਜਿਸਨੇ ਸੰਤਰਾ ਕਦੇ ਚੱਖਿਆ ਨਹੀਂ, ਸੰਤਰੇ ਵਿੱਚ ਰੰਗ ਰੂਪ ਗੁਲਿਆਈ ਅਤੇ ਆਪਣੀ ਖੇਡ ਦਾ ਸਮਾਨ ਇੱਕ ਖਿੱਦੂ ਵੇਖਦਾ ਹੈ, ਉਸਨੂੰ ਸਵਾਦ ਅਤੇ ਦਿਲ ਖੇੜੇ ਵਾਲੇ ਸੰਤਰੇ ਦੇ ਰੂਪ ਦਾ ਝਲਕਾ ਨਹੀਂ ਵੱਜਦਾ। ਇਸ ਤਰ੍ਹਾਂ ਲਿਵਧਾਰੀ ਨੂੰ ਹਰ ਸ਼ੈ ਵਿੱਚ ਇੱਕ ਸਹਿਜ ਆਨੰਦ ਦੀ ਝਲਕਾ ਵੱਜਦਾ ਹੈ। ਇਹ ਝਲਕਾ ਉਸਦੀ ਨਜ਼ਰ ਨੂੰ ਵਿਸਮਾਦ ਵਿੱਚ ਰੱਖਦਾ ਹੈ। ਵਿਸਮਾਦ ਤੋਂ ਉਪਜੀ ਦ੍ਰਿਸ਼ਟੀ ਉਹ ਹੈ ਜੋ ਸਹਿਜ ਆਨੰਦੀ ਰੰਗ ਵਿੱਚ ਮਤੀ ਹੋਈ ਹਰ ਸ਼ੈ ਵਿੱਚ ਅੰਮ੍ਰਿਤ ਦਾ ਪ੍ਰਭਾਵ ਪ੍ਰਤੀਤ ਕਰਦੀ ਹੈ ਅਤੇ ਹਰ ਸ਼ੈ ਵਿੱਚੋਂ ਉਹ ਅੰਮ੍ਰਿਤ ਖਿੱਚਦੀ ਹੈ, ਅਰਥਾਤ ਸਿਫਤ ਸਲਾਹ ਦਾ ਰਸ ਲੈਂਦੀ ਹੈ। ਤੇ ਸੋਚ ਮੰਡਲ ਤੋਂ ਉਚੇਰੀ ਉਚੇਰੀ ਰਹਿੰਦੀ ਹੈ। ਜਿਹਾ ਕੋ ਸਾਡੇ ਗੁਰੂ ਬਾਬੇ ਜੀ ਹਰ ਸ਼ੈ ਵਿੱਚ ਵਿਸਮਾਦ ਵੇਖਦੇ ਹਨ। ਇੱਕ ਦਿਨ ਸ੍ਰੀ ਸਤਿਗੁਰੂ ਜੀ ਨੇ ਅਸਾਂ ਨੂੰ ਆਪਣੀ ਵਿਸਮਾਦ ਦ੍ਰਿਸ਼ਟੀ ਦਾ ਹਾਲ ਇੰਜ ਦੱਸਿਆ ਸੀ। ਵਿਸਮਾਦ ਨਾਦ, ਵਿਸਮਾਦ ਵੇਦ, ਵਿਸਮਾਦ ਜੀ, ਵਿਸਮਾਦ ਭੇਦ, ਵਿਸਮਾਦ ਰੂਪ, ਵਿਸਮਾਦ ਰੰਗ, ਵਿਸਮਾਦ ਨਾਂਗੇ ਫਿਰੇ ਜੰਤ, ਵਿਸਮਾਦ ਪੌਣ, ਵਿਸਮਾਦ ਪਾਣੀ, ਵਿਸਮਾਦ ਅਗਨੀ ਖੇਡੇ ਵਿਡਾਣੀ, ਵਿਸਮਾਦ ਧਰਤੀ, ਵਿਸਮਾਦ ਖਾਣੀ, ਵਿਸਮਾਦ ਸਾਧ ਲੱਗੇ ਪ੍ਰਾਣੀ, ਵਿਸਮਾਦ ਸੰਜੋਗ, ਵਿਸਮਾਦ ਵਿਜੋਗ, ਵਿਸਮਾਦ ਭੁੱਖ, ਵਿਸਮਾਦ ਭੋਗ, ਵਿਸਮਾਦ ਸਿਫਤ, ਵਿਸਮਾਦ ਸਲਾਹ, ਵਿਸਮਾਦ ਉੱਜੜ, ਵਿਸਮਾਦ ਰਾਹ, ਵਿਸਮਾਦ ਨੇੜੇ, ਵਿਸਮਾਦ ਦੂਰ, ਵਿਸਮਾਦ ਦੇਖੇ ਹਾਜਰਾ ਹਜੂਰ, ਵੇਖ ਵਿਡਾਣ ਰਿਹਾ ਵਿਸਮਾਦ, ਨਾਨਕ ਬੁੱਝਣ ਪੂਰੇ ਪਾਕ। ਬ੍ਰਹਮਦਾਸ, ਜਦ ਅੰਦਰ ਲਿਵ ਹੈ ਤੇ ਦ੍ਰਿਸ਼ਟੀ ਵਿੱਚ ਵਿਸਮਾਦ ਹੈ, ਫਿਰ ਸੇਵਾ ਕੀ ਹੋਈ? ਮੈਨੂੰ ਪਹਿਲਾਂ ਸੇਵਾ ਦਾ ਹੁਕਮ ਹੋਇਆ ਸੀ। ਹਾਸੂ, ਤੱਕੋ ਨਾ ਭਾਈ ਜੀ, ਅਸੀਂ ਨਿਰਾ ਮਨ ਨਹੀਂ ਹਾਂ, ਸਰੀਰ ਵੀ ਹਾਂ। ਅਸੀਂ ਨਿਰੀ ਵਿਚਾਰ ਨਹੀਂ, ਕਰਮ ਵੀ ਹਾਂ। ਅਸੀਂ ਨਿਰੀ ਬੁੱਧੀ ਨਹੀਂ, ਵਲਵਲੇ ਵਾਲੇ ਵੀ ਹਾਂ। ਅਸੀਂ ਇੱਕ ਤਤ ਮਾਤਰ ਹੀ ਨਹੀਂ, ਸ਼ਖਸੀਅਤ ਵੀ ਹਾਂ। ਸਾਡੀ ਉਚਿਆਈ ਸਭ ਪਾਸਿਆਂ ਦੀ ਮਿਲਵੀਂ ਤੁਲਵੀਂ ਉਚਿਆਈ ਹੈ। ਪਹਿਲਾ ਲਿਵ ਅੰਦਰਲੇ ਦੀ ਅਵਸਥਾ ਹੈ, ਆਪਣੇ ਕਰਤਾਰ, ਕਾਦਰ, ਮਾਲਕ, ਪਾਲਕ ਨਾਲ ਜੁੜੇ ਰਹਿਣਾ, ਲੱਗੇ ਰਹਿਣਾ। ਦੂਸਰਾ ਐਂ ਅੰਦਰਲਾ ਆਪੇ ਵਿੱਚ ਇੱਕ ਰਸ ਭਰੀ ਉਚਿਆਣ ਦੀ ਪ੍ਰਤੀਤੀ ਵਿੱਚ ਰਹਿੰਦਾ ਹੈ। ਤੀਸਰਾ ਇਸ ਉਨਮਨ ਯਾਨੀ ਉੱਚੇ ਮਨ ਵਾਲੀ ਦੀ ਦ੍ਰਿਸ਼ਟੀ ਜਦ ਵਿਸਮਾਦ ਦੀ ਝਲਕ ਵਿੱਚ ਆਉਂਦੀ ਹੈ ਤਾਂ ਜਿੱਧਰ ਪੈਂਦੀ ਹੈ ਸੁੰਦਰਤਾ ਦਾ ਰੰਗ ਦੇਖਦੀ ਹੈ। ਇਸ ਦ੍ਰਿਸ਼ਟੀ ਵਿੱਚ ਸਿਫਤ ਸਲਾਹ ਦਾ ਰੰਗ ਭਰਿਆ ਹੁੰਦਾ ਹੈ। ਜਿੱਧਰ ਇਹ ਦ੍ਰਿਸ਼ਟੀ ਪੈਂਦੀ ਹੈ, ਰਸ ਤੇ ਅੰਮ੍ਰਿਤ ਖਿੱਚਦੀ ਹੈ ਸਭ ਦ੍ਰਿਸ਼ਟਮਾਨ ਵਿੱਚੋਂ। ਚੌਥਾ, ਕਦੇ ਕਦੇ ਇੱਕ ਵਿਸਮਾਦ ਵਰਗਾ ਝਲਕਾ ਸੁੱਤੇ ਵੀ ਕਿਸੇ ਨੂੰ ਵੱਜ ਸਕਦਾ ਹੈ। ਅਲੌਕਿਕ ਸੁੰਦਰਤਾ ਦਾ ਝਲਕਾ ਕਦੇ ਵਿਸਮਾਦ ਵਿੱਚ ਲੈ ਜਾਂਦਾ ਹੈ। ਉਸ ਵੇਲੇ ਜੇ ਮਨ ਤ੍ਰਿਸ਼ਨਾ ਦੇ ਭਾਵ ਵਿੱਚ ਚਲਾ ਜਾਵੇ ਤਾਂ ਵਿਸਮਾਦ ਦਾ ਰੰਗ ਉੱਡ ਜਾਂਦਾ ਜਾਂ ਫਿੱਕਾ ਪੈ ਜਾਂਦਾ ਹੈ। ਪੰਜਵਾਂ, ਉੱਪਰਲੀ ਸਾਰੀ ਖੇਡ ਅੰਦਰਲੇ ਦੀ ਉਚਿਆਈ ਦੀ ਹੈ। ਇਹ ਖੇਡ ਉਹਨਾਂ ਬਿਰਤੀਆਂ ਤੋਂ ਜੋ ਸਾਡੀਆਂ ਪਸ਼ੂਆਂ ਨਾਲ ਸਾਂਝੀਆਂ ਹਨ, ਉਚੇਰੀ ਅਵਸਥਾ ਹੈ। ਛੇਵਾਂ, ਅਸੀਂ ਸਰੀਰ ਧਾਰੀ ਹਾਂ। ਸਰੀਰ ਦੀ ਬਨਾਵਟ ਤੇ ਰੁਚੀਆਂ ਪਸ਼ੂਆਂ ਨਾਲ ਮਿਲਦੀਆਂ ਜੁਲਦੀਆਂ ਹਨ। ਇਹਨਾਂ ਨੂੰ ਕਰੜੇ ਤੱਪਾਂ, ਹੱਠਾਂ, ਧੱਕੇ, ਧੋੜਿਆਂ ਨਾਲ ਮਾਰਿਆ ਕੋਇਆ ਸਰੀਰ ਤੇ ਮਨ ਅਰੋਗ ਨਹੀਂ ਰਹਿੰਦੇ। ਗੁਰੂ ਬਾਬੇ ਦੀ ਮਤ ਨਾਲ ਇਹਨਾਂ ਨੂੰ ਉੱਨਤ ਕਰੀਦਾ ਹੈ। ਇਹ ਮਾਰਗ ਕੇਵਲ ਇਸ ਦਾਤੇ ਗੁਰੂ ਨੇ ਦੱਸਿਆ ਹੈ। ਪੰਜਾਂ ਨੂੰ ਮਾਰੋ ਨਹੀਂ, ਸੁਗਾਤ ਬਣਾਓ, ਉੱਨਤ ਕਰੋ। ਉੱਨਤ ਕਰਨ ਦੇ ਸਾਧਨ ਕੁਦਰਤੀ ਨਿਰਦੋਸ਼ ਸੁੰਦਰਤਾ ਦਾ ਰਸੀਆ ਹੋਣਾ ਹੈ ਤੇ ਬਾਣੀ ਕੀਰਤਨ ਨਾਮ ਵਿੱਚ ਚਾਉ ਨਾ ਲੱਗਣਾ, ਪਸ਼ੂਪਨੇ ਦੀਆਂ ਰੁਚੀਆਂ ਨੂੰ ਆਪਣੇ ਵਸ ਵਿੱਚ ਕਰਨਾ ਹੈ। ਵਸ ਵਿੱਚ ਕਰਨ ਦਾ ਉਪਰਾਲਾ ਕਿਸੇ ਸੋਹਣੀ ਡੋਲ ਦਾ ਹੋਵੇ, ਉਹ ਉਪਰਾਲਾ ਸੇਵਾ ਹੈ। ਸਾਡੇ ਮਨ ਦਾ ਸੁਭਾਅ ਹੈ ਕਿ ਇਹ ਲੈ ਕੇ, ਗ੍ਰਹਿਣ ਕਰਕੇ, ਧੱਕਾ ਕਰਕੇ, ਵਫਾ ਕੇ ਖੁਸ਼ ਹੁੰਦਾ ਹੈ। ਹੁਣ ਜੇ ਕਰੜੇ ਤਪ ਹੱਠ ਨਾਲ ਇਹਨਾਂ ਗਲਾਂ ਦੇ ਉਲਟ ਤੁਰੇਗਾ ਤਾਂ ਉਦਾਸ ਤੇ ਦੁਖੀ ਜਿਹਾ ਹੋ ਜਾਏਗਾ। ਜੇ ਚਾਉ ਵਿੱਚ ਭਰ ਕੇ ਦੇਣ ਦਾ ਸੁਭਾਅ ਬਣਾਏਗਾ, ਦੇ ਕੇ ਖਿੜੇਗਾ, ਭਲਾ ਕਰੇਗਾ ਤਾਂ ਪਸ਼ੂ ਬਿਰਤੀ ਦੇਵ ਬਿਰਤੀ ਵਿੱਚ ਉੱਨਤ ਹੋਏਗੀ। ਪਸ਼ੂ ਲੈਂਦਾ ਹੈ, ਠੁੱਡ ਮਾਰ ਕੇ ਖੋਂਦਾ ਹੈ। ਮਨੁੱਖ ਦਾ ਦਿਲ ਵੀ ਇਹੋ ਕੁਛ ਕਰਦਾ ਹੈ। ਪਰ ਜੋ ਦੇ ਕੇ, ਭਲਾ ਕਰਕੇ, ਦੂਏ ਦਾ ਸਵਾਰ ਕੇ ਖੁਸ਼ ਹੁੰਦਾ ਹੈ, ਉਹ ਪਸ਼ੂ ਸੁਭਾਅ ਤੋਂ ਉਲਟ ਤੁਰ ਪਿਆ ਹੈ ਅਤੇ ਉਹ ਸੁਖੈਨ ਹੀ ਆਪਣੇ 'ਤੇ ਕਾਬੂ ਪਾ ਰਿਹਾ ਹੈ। ਸੱਤਵਾਂ, ਫਿਰ ਜਿਸਨੇ ਦੇਵਤਾ ਬਣਨਾ ਹੈ ਉਸਨੂੰ ਸਤਿਗੁਰੂ ਜੀ ਗੁਰੂ ਅਤੇ ਗੁਰਮੁਖਾਂ ਦੀ ਸੇਵਾ ਦੱਸਦੇ ਹਨ। ਇਹ ਸੇਵਾ ਕਰਦਿਆਂ ਮਨ ਗੁਰੂ ਅਤੇ ਗੁਰਮੁਖਾਂ ਦੇ ਗੁਣਾਂ ਨੂੰ ਲੈਂਦਾ ਹੈ। ਇਹ ਸੇਵਾ ਮਨ ਨੂੰ ਨਿਰਮਾਣ ਕਰਦੀ ਹੈ ਅਤੇ ਨਿਰਮਾਨਤਾ ਮਨ ਦੀ ਮੈਲ ਧੋਂਦੀ ਹੈ ਅਤੇ ਉਧਰੋਂ ਗੁਰੂ ਸਤਸੰਗ ਦੀ ਖੁਸ਼ੀ ਉਸਦੀ ਮੈਲ ਕੱਢਦੀ ਹੈ, ਜਿਸ ਦਾ ਫਲ ਇਹ ਹੁੰਦਾ ਹੈ ਕਿ ਮਨ ਨਾਮ ਨਿਵਾਸ ਲਈ ਤਿਆਰ ਹੋ ਜਾਂਦਾ ਹੈ। ਸਰਬ ਸੇਵਾ ਦਾ ਫਲ ਮਨ ਵਿੱਚ ਨਾਮ ਨਿਵਾਸ ਹੈ। ਹੋਰ ਦੂਜੇ ਭਾਈ ਦੀ ਸੇਵਾ ਜੋ ਦਿਖਾਵੇ ਲਈ ਕਰੀਦੀ ਹੈ ਠੀਕ ਨਹੀਂ ਹੈ। ਸੇਵਾ ਮਨ ਦੀ ਸ਼ੁੱਧੀ ਕਰਮ ਦੀ ਸਫਾਈ ਲਈ ਹੈ ਅਤੇ ਮਨ ਕਰਮ ਦੀ ਸਫਾਈ ਨਾਮ ਵਿੱਚ ਸਥਿਤ ਕਰਨ ਲਈ ਹੈ। ਸੇਵਾ ਸਤਿਗੁਰੂ ਜੀ ਹੁਕਮ ਵਿੱਚ ਕਰਾਉਂਦੇ ਹਨ। ਜੋ ਸੇਵਾ ਨੂੰ ਹੁਕਮ ਸਮਝ ਕੇ ਨਹੀਂ ਕਰਦਾ ਉਸਦਾ ਮਨ ਸਾਫ਼ ਨਹੀਂ ਹੁੰਦਾ, ਕਿਉਂਕਿ ਉਹ ਸੇਵਾ ਮਨ ਦੀ ਮਤ ਨਾਲ ਕਰਦਾ ਹੈ। ਮਨ ਦੀ ਮਤ ਹੋਮੇ ਹੈ। ਹੋਮੇ ਦੇ ਕੀਤੇ ਕੰਮ ਕੂੜੇ ਦੀ ਪਾਲ ਵਿੱਚ ਫਸਾਈ ਰੱਖਦੇ ਹਨ। ਉਹਨਾਂ ਦਾ ਫਲ ਮਨ ਦੀ ਸਫਾਈ ਨਹੀਂ ਹੁੰਦਾ। ਸਾਡੇ ਕਰਮ ਮਾੜੇ ਹਨ, ਅਸੀਂ ਮਨ ਦੇ ਮਗਰ ਟੁਰਦੇ ਹਾਂ। ਅੰਦਰ ਸਾਡੇ ਤ੍ਰਿਸ਼ਨਾ ਹੈ, ਉਸ ਤੋਂ ਸਾਡੇ ਕਰਮ ਸਾਨੂੰ ਅਤ੍ਰਿਪਤ ਮਾਇਆ ਵਿੱਚ ਫਸਾਉਂਦੇ ਹਨ। ਇਸ ਮਾਇਆ ਦੀ ਫਾਈ ਤੋਂ ਛੁਟਕਾਰਾ ਦੇਣ ਲਈ ਸਤਿਗੁਰੂ ਜੀ ਸਾਡੇ ਕਰਮਾਂ ਨੂੰ ਗੁਰੂ ਅਤੇ ਸਾਧ ਸੰਗਤ ਦੀ ਸੇਵਾ ਵਿੱਚ ਲਾਉਂਦੇ ਹਨ ਅਤੇ ਸੇਵਾ ਕਰਨੀ ਹੁਕਮ ਤੋਂ ਸਮਝਾਉਂਦੇ ਹਨ। ਹੁਕਮ ਸਮਝ ਕੇ ਜੋ ਸੇਵਾ ਕਰੀਦੀ ਹੈ ਉਸ ਵਿੱਚ ਹੋਮੇ ਦੀ ਪਕੜ ਘਟਦੀ ਜਾਂਦੀ ਹੈ, ਤ੍ਰਿਸ਼ਨਾ ਨੀਵੀਂ ਆਉਂਦੀ ਜਾਂਦੀ ਹੈ ਅਤੇ ਅੰਤ ਮਨ ਸਵੱਛ ਹੋ ਕੇ ਨਿਖਰਦਾ ਹੈ। ਬ੍ਰਹਮਦਾਸ, ਤਦ ਸੇਵਾ ਦਾ ਫਲ ਮਨ ਦੀ ਸਫਾਈ ਹੈ ਅਤੇ ਸੇਵਾ ਹੁਕਮ ਵਿੱਚ ਕਰਨੀ ਹੈ। ਆਪਣੀ ਵਡਿਆਈ ਲਿਆਕਤ ਤਰਸ, ਮੈਂ ਦਿਆਲੂ ਸੁਭਾਅ ਵੀ ਹਾਂ, ਐਸੇ ਐਸੇ ਮਨ ਦੇ ਸੰਕਲਪਾਂ ਨਾਲ ਨਹੀਂ, ਪਰ ਕੇਵਲ ਇਸ ਲਈ ਕਿ ਇਹ ਸੇਵਾ ਮਨ ਨੂੰ ਸ਼ੁੱਧ ਕਰ ਦੇਵੇਗੀ ਅਤੇ ਇਹ ਸੇਵਾ ਕਰਨੀ ਇੱਕ ਹੁਕਮ ਹੈ। ਅਤੇ ਦੂਜੀ ਸੇਵਾ? ਹਾਂਜੀ, ਫਿਰ ਦੁਹਰਾ ਦੇਈਏ। ਤਦ ਸੇਵਾ ਦਾ ਫਲ ਮਨ ਦੀ ਸਫਾਈ ਹੈ ਅਤੇ ਸੇਵਾ ਹੁਕਮ ਵਿੱਚ ਕਰਨੀ ਹੈ। ਆਪਣੀ ਵਡਿਆਈ ਲਈ ਲਿਆਕਤ ਤਰਸ, ਮੈਂ ਦਿਆਲੂ ਸੁਭਾਅ ਵੀ ਹਾਂ, ਐਸੇ ਐਸੇ ਮਨ ਦੇ ਸੰਕਲਪਾਂ ਨਾਲ ਨਹੀਂ, ਪਰ ਕੇਵਲ ਇਸ ਲਈ ਕਿ ਸੇਵਾ ਮਨ ਨੂੰ ਸ਼ੁੱਧ ਕਰ ਦੇਵੇਗੀ, ਇਹ ਸੇਵਾ ਕਰਨੀ ਇੱਕ ਹੁਕਮ ਹੈ। ਦੂਜੀ ਸੇਵਾ? ਹਾਸੂ, ਜਦ ਲਿਵ ਲੱਗ ਗਈ ਹੈ, ਦ੍ਰਿਸ਼ਟੀ ਵਿਸਮਾਦ ਹੋ ਗਈ ਹੈ, ਵੇਖ ਵਿਡਾਣ ਰਿਹਾ ਵਿਸਮਾਦ ਵਾਲੀ ਪੂਰੇ ਭਾਗਾਂ ਦੀ ਦ੍ਰਿਸ਼ਟੀ ਪ੍ਰਾਪਤ ਹੋ ਗਈ ਹੈ, ਫਿਰ ਵੀ ਸਤਿਗੁਰ ਆਖਦਾ ਹੈ ਕਿ ਜਗਤ ਵਿੱਚ ਵਸਣਾ ਹੈ ਅਤੇ ਵਰਤਨ ਹੋਣੀ ਹੈ, ਤਦੋਂ ਵੀ ਜੋ ਵਰਤਨ ਹੋਣੀ ਹੈ ਉਹ ਸੇਵਾ ਹੈ, ਪਰ ਉਹ ਸੇਵਾ ਵਿਸਮਾਦ ਦ੍ਰਿਸ਼ਟੀ ਵਿੱਚ ਹੈ ਅਤੇ ਸਹਿਜ ਸੁਭਾਅ ਹੈ। ਇਸ ਲਈ ਮੈਂ ਫਿਰ ਬੇਨਤੀ ਕਰਨੀ ਹੈ ਕਿ ਪਸ਼ੂ ਬਿਰਤੀ ਕੀ ਹੈ, ਪਹਿਲੋਂ ਆਖੀ ਗੱਲ ਫਿਰ ਦੁਹਰਾਉਂਦਾ ਹਾਂ। ਊੜਾ, ਪਸ਼ੂ ਬਿਰਤੀ ਇਹ ਹੈ ਕਿ ਮੈਂ ਸੁਖੀ ਹੋਵਾਂ, ਹੋਰ ਕੋਈ ਸੁਖੀ ਹੋਵੇ ਚਾਹੇ ਨਾ ਹੋਵੇ। ਜਿਨ੍ਹਾਂ ਮਨੁੱਖਾਂ ਵਿੱਚ ਇਹ ਬਿਰਤੀ ਕੰਮ ਕਰਦੀ ਹੈ ਉਹ ਮਨੁੱਖ ਪਸ਼ੂ ਸਮਾਨ ਹੀ ਹਨ। ਐੜਾ, ਪਸ਼ੂ ਵਿੱਚ ਮਨ ਹੈ ਪਰ ਮਨੁੱਖ ਵਰਗੀ ਬੁੱਧੀ ਨਹੀਂ। ਆਦਮੀ ਵਿੱਚ ਜੇ ਬੁੱਧੀ ਹੈ ਉਸ ਨਾਲ ਆਦਮੀ ਸੋਚ ਲੈਂਦਾ ਹੈ, ਜੀਕੂ ਮੈਂ ਆਪਣੇ ਸੁੱਖ ਲਈ ਦੂਜੇ ਦੇ ਸੁੱਖ ਦੀ ਪਰਵਾਹ ਨਹੀਂ ਕਰਦਾ, ਇਸ ਤਰ੍ਹਾਂ ਦੂਏ ਆਪਣੇ ਸੁੱਖ ਲਈ ਮੇਰੇ ਸੁੱਖ ਦੀ ਪਰਵਾਹ ਨਹੀਂ ਕਰਦੇ, ਅਤੇ ਫਲ ਇਹ ਹੈ ਕਿ ਇਸ ਧੱਕੇ ਧੋੜੇ ਨਾਲ ਮੈਂ ਵੀ ਦੁੱਖ ਪਾਉਂਦਾ ਹਾਂ ਅਤੇ ਲੋਕ ਵੀ। ਤਦੋਂ ਮਨੁੱਖ ਇਹ ਸੋਚਦਾ ਹੈ ਕਿ ਦੂਜਾ ਮੇਰੇ ਨਾਲ ਇਸ ਤਰ੍ਹਾਂ ਵਰਤੇ ਤਾਂ ਮੈਂ ਸੁਖੀ ਹੁੰਦਾ ਹਾਂ, ਅਤੇ ਇਸ ਦਾ ਦਾਰੂ ਇਹ ਹੈ ਕਿ ਮੈਂ ਦੂਜੇ ਨਾਲ ਇੰਝ ਵਰਤਾਂ ਜਿਕੂ ਮੈਂ ਲੋਚਦਾ ਹਾਂ ਕਿ ਉਹ ਮੇਰੇ ਨਾਲ ਵਰਤੇ। ਜਦੋਂ ਇਹ ਸਮਝ ਆ ਕੇ ਮਨੁੱਖਾਂ ਵਿੱਚ ਹੱਕ ਨਾ ਹੱਕ ਪਛਾਣ ਕੇ ਵਰਤਣ ਸ਼ੁਰੂ ਹੋ ਜਾਂਦੀ ਹੈ, ਤਦ ਇੱਕ ਦੂਏ ਦਾ ਸੁੱਖ ਵੱਧ ਜਾਂਦਾ ਹੈ ਅਤੇ ਦੁੱਖ ਘੱਟ ਜਾਂਦਾ ਹੈ। ਈੜੀ, ਫਿਰ ਆਦਮੀ ਵੇਖਦਾ ਹੈ, ਮੈਂ ਤਾਂ ਦੂਜੇ ਨਾਲ ਐਸਾ ਸਲੂਕ ਕੀਤਾ ਜੈਸਾ ਮੈਂ ਚਾਹੁੰਦਾ ਹਾਂ ਕਿ ਉਹ ਮੇਰੇ ਨਾਲ ਕਰੇ, ਪਰ ਉਹ ਐਸਾ ਨਹੀਂ ਕਰਦਾ। ਤਦ ਉਹ ਸਿੱਖਦਾ ਹੈ ਕਿ ਉਹ ਜਾਣੇ ਉਹ ਕੁਝ ਪਿਆ ਕਰੇ, ਮੈਂ ਜੋ ਠੀਕ ਜਾਤਾ ਹੈ ਉਹ ਕੁਝ ਕਰਾਂਗਾ। ਜਦ ਇਹ ਬਿਰਤੀ ਹੋ ਗਈ ਤਾਂ ਦੇਵਤਾ ਦਾ ਜੀਵਨ ਸ਼ੁਰੂ ਹੋ ਗਿਆ। ਹਾਂਜੀ, ਫਿਰ ਦੁਹਰਾ ਦਈ। ਫਿਰ ਆਦਮੀ ਵੇਖਦਾ ਹੈ ਕਿ ਮੈਂ ਤਾਂ ਦੂਜੇ ਨਾਲ ਐਸਾ ਸਲੂਕ ਕੀਤਾ ਜੈਸਾ ਮੈਂ ਚਾਹੁੰਦਾ ਹਾਂ ਕਿ ਉਹ ਮੇਰੇ ਨਾਲ ਕਰੇ, ਪਰ ਉਹ ਐਸਾ ਨਹੀਂ ਕਰਦਾ। ਤਦ ਉਹ ਸਿੱਖਦਾ ਹੈ ਕਿ ਉਹ ਜਾਣੇ ਉਹ ਕੁਝ ਪਿਆ ਕਰੇ, ਮੈਂ ਜੋ ਠੀਕ ਜਾਤਾ ਹੈ ਉਹ ਕੁਝ ਕਰਾਂਗਾ। ਜਦ ਇਹ ਬਿਰਤੀ ਹੋ ਗਈ ਤਾਂ ਦੇਵਤਾ ਦਾ ਜੀਵਨ ਸ਼ੁਰੂ ਹੋ ਗਿਆ। ਪਹਿਲੇ ਵਿਚਾਰ ਨਾਲ ਜੀਵਨ ਵਿੱਚ ਧਰਮ ਕਾਇਮ ਹੋਇਆ ਸੀ, ਇੱਕ ਦੂਜੇ ਦੇ ਹੱਕ ਪਛਾਣਨੇ, ਨਿਆਂ ਕਰਨਾ, ਧੱਕਾ ਤੋੜਾ ਨਹੀਂ ਕਰਨਾ। ਹੁਣ ਉਸ ਵਿੱਚ ਦਇਆ ਆਈ ਕਿ ਉਹ ਜਾਣੇ ਜੇ ਅਗਲੇ ਨੇ ਭੁੱਲ ਕੀਤੀ ਹੈ ਤਾਂ ਮੈਂ ਖਿਮਾ ਕਰਾਂ ਅਤੇ ਮੈਂ ਉਹ ਵਰਤਣ ਵਰਤਾਂ ਜੋ ਮੈਨੂੰ ਸੋਝਦੀ ਹੈ। ਸਤਿਗੁਰੂ ਜੀ ਕਹਿੰਦੇ ਹਨ ਕਿ ਜਗਤ ਦਾ ਸੂਤ ਇਉਂ ਕਾਇਮ ਹੁੰਦਾ ਹੈ, ਅਰਥਾਤ ਇਸ ਧਰਮ ਨੇ ਜੋ ਦਇਆ ਦਾ ਪੁੱਤ ਬਣਾ ਦਿੱਤਾ ਜਾਵੇ ਅਤੇ ਜਿਸ ਵਿੱਚ ਸੰਤੋਖ ਦਾ ਵਾਸਾ ਕਰਾ ਦਿੱਤਾ ਜਾਵੇ, ਜਗਤ ਵਿੱਚ ਸੂਤ ਕਾਇਮ ਕਰਨਾ ਹੈ। ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ। ਜਦੋਂ ਸੰਤੋਖ ਧਾਰ ਕੇ, ਦਇਆ ਬਿਰਤੀ ਧਾਰ ਕੇ ਧਰਮ ਪਰ ਤੁਰੀਦਾ ਹੈ ਤਾਂ ਸਾਡੀ ਵਰਤੋਂ ਇਸ ਸੇਵਾ ਦਾ ਦਰਜਾ ਰੱਖਦੀ ਹੈ। ਇਸ ਵਿੱਚ ਜੇ ਦੂਸਰੇ ਤੋਂ ਦੁੱਖ ਮਿਲੇ ਤਾਂ ਉਸ ਦੁੱਖ ਨਾਲ ਆਪਣੇ ਵਰਤਾਰੇ ਨੂੰ ਨਹੀਂ ਬਦਲਣਾ। ਪਰ ਜੇ ਐਸਾ ਜੀਵ ਨਾਮ ਜਪਦਾ ਹੈ ਅਤੇ ਹੁਕਮ ਪਛਾਣਨ ਦਾ ਯਤਨ ਕਰਦਾ ਹੈ, ਤਦ ਉਹ ਇਸ ਵਿੱਚ ਇਹ ਭਾਵਨਾ ਵੀ ਨਹੀਂ ਰੱਖੇਗਾ ਕਿ ਮੈਂ ਕੁਰਬਾਨੀ ਕਰ ਰਿਹਾ ਹਾਂ। ਉਹ ਆਪਣੇ ਰੰਗ ਵਿੱਚ ਲੱਗਾ ਰਹੇਗਾ। ਉਸਦੀ ਸਹਿਜ ਸੁਭਾਅ ਵਰਤਣੀ ਐਸੀ ਹੋ ਜਾਵੇਗੀ ਜੋ ਧਰਮ ਦਇਆ ਅਤੇ ਸੰਤੋਖ ਵਾਲੀ ਹੋਵੇਗੀ। ਜਗਤ ਪਰ ਐਸੇ ਬੰਦਿਆਂ ਦਾ ਕਾਲ ਹੈ, ਪਰ ਸਤਿਗੁਰੂ ਨਾਨਕ ਦੇਵ ਜੀ ਨੇ ਆ ਕੇ ਸੁਕਾਲ ਕਰ ਦਿੱਤਾ ਹੈ ਉਹਨਾਂ ਬੰਦਿਆਂ ਦਾ ਜਿਨ੍ਹਾਂ ਦੇ ਅੰਦਰ ਵਾਹਿਗੁਰੂ ਨਾਲ ਲਿਵ ਹੈ ਅਤੇ ਬਾਹਰ ਵਰਤੋਂ ਪਿਆਰ ਅਤੇ ਦਇਆ ਦੀ ਹੈ। ਜਿਨ੍ਹਾਂ ਦੀ ਦ੍ਰਿਸ਼ਟੀ ਵਿੱਚ ਵਿਸਮਾਦ ਵਸਿਆ ਹੈ, ਉਹਨਾਂ ਨੂੰ ਫਿਰ ਉੱਚੀ ਦ੍ਰਿਸ਼ਟੀ ਇਹ ਹੋ ਜਾਂਦੀ ਹੈ ਕਿ ਹਰ ਥਾਂ ਅਨੰਤ ਦੇ ਝਲਕੇ ਵੱਜਦੇ ਹਨ। ਜੀ ਕੋ ਮੈਂ ਕਿਹਾ ਸੀ ਕਿ ਅਣਜਾਣ ਬੱਚੇ ਨੂੰ ਸੰਗਤਰਾ ਖਿਡੌਣਾ ਦਿਸਦਾ ਹੈ, ਪਰ ਜਾਣਨ ਹਾਰ ਤ੍ਰਿਖਾ ਵਨ ਦ੍ਰਿਸ਼ਟੀ ਨੂੰ ਠੰਡ ਪਾਉਣ ਵਾਲਾ, ਦਿਲ ਖਿਡਾਉਣ ਵਾਲਾ ਅੰਮ੍ਰਿਤ ਰਸ ਦੀਦਾ ਹੈ। ਇਕੁਰ ਵਿਸਮਾਦ ਅੱਖਾਂ ਨੂੰ ਹਰ ਥਾਂ ਹਰੀ ਰੂਪ ਨਜ਼ਰੀ ਆਉਂਦਾ ਹੈ। ਉਹਨਾਂ ਜਾਗੇ ਸੱਜਣਾਂ ਦੀ ਵਰਤਣ ਇਸ ਹਰੀ ਰੂਪ ਨਾਲ ਹੁੰਦੀ ਹੈ। ਸਤਿਗੁਰੂ ਜੀ ਦੱਸਦੇ ਹਨ ਕਿ ਜੋ ਵਰਤਾਵ ਉਹਨਾਂ ਤੋਂ ਕਿਸੇ ਨਾਲ ਹੁੰਦਾ ਹੈ, ਉਹ ਉਸ ਵਿੱਚ ਉਸਦੀ ਰੂਪਤਾ, ਕਰੂਪਤਾ, ਮੁਥਾਜੀ ਕੇ ਦੀਨਤਾ, ਹੱਕ ਕੇ ਨਾ ਹੱਕ ਆਦਿ ਵਿਚਾਰਾਂ ਤੋਂ ਉਚੇਰੇ ਹੋ ਜਾਂਦੇ ਹਨ। ਉਹਨਾਂ ਦੀ ਦ੍ਰਿਸ਼ਟੀ ਹਰ ਵਿੱਚ ਸਮਾਏ ਇਲਾਹੀ ਜਲਵੇ 'ਤੇ ਪੈਂਦੀ ਹੈ ਅਤੇ ਜੋ ਕੁਛ ਵਰਤਾਓ ਉਹ ਕਿਸੇ ਨਾਲ ਕਰਦੇ ਹਨ, ਆਪਣੇ ਅਨੰਤ ਮਾਲਕ ਨਾਲ ਕਰਦੇ ਹਨ। ਇਹਨਾਂ ਦੇ ਮਨ ਆਪਣੇ ਰੱਬ ਦੇ ਹਰ ਵੇਲੇ ਦੇ ਆਗਮ ਵਿੱਚ ਚਾਉ ਪਾਰੇ ਰਹਿੰਦੇ ਹਨ। ਇਸ ਉੱਚੇ ਸੁੱਚੇ ਸੋਹਣੇ ਰੰਗ ਵਿੱਚ ਉਹ ਜੋ ਵਰਤਾਓ ਕਿਸੇ ਸੱਜਣ ਵੈਰੀ, ਆਪਣੇ ਬੇਗਾਨੇ ਮਨੁੱਖ, ਪਸ਼ੂ, ਪੰਛੀ ਕਿਸੇ ਨਾਲ ਕਰਦੇ ਹਨ, ਲਿਵ ਵਾਲੇ ਦਿਲ ਅਤੇ ਬਿਸਮਾਦ ਭਰੇ ਨੈਣਾਂ ਨਾਲ ਦਿਸ ਰਹੇ ਇਲਾਹੀ ਜਲਵੇ ਨਾਲ ਕਰਦੇ ਹਨ, ਅਤੇ ਉਹਨਾਂ ਤੋਂ ਇਹ ਕੁਛ ਸਹਿਜ ਸੁਭਾਅ ਹੁੰਦਾ ਹੈ। ਉਹਨਾਂ ਦਾ ਮਨ ਜਿਨ੍ਹਾਂ ਦੀ ਉਹ ਸੇਵਾ ਕਰਦੇ ਹਨ ਉਹਨਾਂ ਦੇ ਮਨਾਂ ਨਾਲ ਨਹੀਂ ਖੈਂਦਾ, ਉਹਨਾਂ ਦਾ ਮਨ ਅਨੰਤ ਨਾਲ ਖੈਂਦਾ ਹੈ। ਸੋ ਸਤਿਗੁਰੂ ਜੀ ਦੱਸਦੇ ਹਨ, ਸਭ ਮੈਂ ਜੋ ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ। ਜਿਸ ਤਰ੍ਹਾਂ ਧਰਤੀ ਉੱਤੇ ਪੁੰਨਿਆਂ ਦੇ ਚੰਨ ਦੀ ਚਾਨਣੀ ਫੈਲ ਰਹੀ ਹੈ, ਦਰਜ਼ੀ ਉਸ ਚਾਨਣੀ ਨਾਲ ਗੋਦੜੀ ਸਿਉ ਰਿਹਾ ਹੈ। ਉਸਦੀ ਬਿਰਤੀ ਸੂਈ, ਧਾਗੇ, ਗੋਦੜੀ ਮਜ਼ੂਰੀ ਦੇ ਪੈਸੇ ਦੇ ਸੁੱਖ ਵਿੱਚ ਅਤੇ ਮਿਹਨਤ ਦੇ ਥਕੇਵੇਂ ਅਤੇ ਅਕੇਵੇਂ ਵਿੱਚ ਹੈ, ਪਰ ਬੈਠਾ ਚਾਨਣੀ ਵਿੱਚ ਹੀ ਹੈ। ਪਰੰਤੂ ਚਕੋਰ ਨੂੰ ਦੇਖ ਚੰਦ ਵੱਲ ਟੱਕ ਬੱਜੀ ਹੈ। ਉੱਪਰ ਤੱਕਦਾ ਹੈ ਚੰਦ, ਅੰਦਰ ਤੱਕਦਾ ਹੈ ਚੰਦ, ਅੱਖਾਂ ਵਿੱਚ ਜਲਵਾ ਚਾਨਣੀ ਦਾ, ਚਾਰ ਚੁਫੇਰੇ ਦੇਖਦਾ ਹੈ ਚਾਨਣੀ, ਸਾਰੇ ਜਗਤ ਨੂੰ ਦੇਖਦਾ ਹੈ, ਪਰ ਕੀ ਦੇਖਦਾ ਹੈ? ਚੰਦ ਦੀ ਚਾਨਣੀ ਸਭ ਦੇ ਗਿਰਦ ਲਿਪਟ ਰਹੀ ਹੈ, ਸਭ ਦੇ ਸਿਰ ਖੇਲ ਰਹੀ ਹੈ। ਚਕੋਰ ਦਾ ਦਿਲ, ਚਕੋਰ ਦੀ ਨਜ਼ਰ, ਚਕੋਰ ਦੇ ਕਰਮ, ਕੁਹਕਣਾ, ਖੇਲਣਾ, ਖਿੜਨਾ, ਕਿਸੇ ਨੂੰ ਸੁੱਖ ਦੇਣਾ, ਸਭ ਉਸ ਚੰਦ ਦੇ ਮਿਲਾਪ, ਉਸਦੇ ਰਸ ਭਰੇ ਦਰਸ਼ਨਾਂ, ਉਸਦੇ ਚਾਉ ਅਤੇ ਉਲਾਸ ਭਰੇ ਉਮੰਗਾਂ ਵਿੱਚ ਹੈ। ਜੇ ਦਰਜ਼ੀ ਦੀ ਸੂਈ ਡਿੱਗ ਪਵੇ ਤਾਂ ਚਾਉ ਭਰੇ ਹੁਲਾਸ ਵਿੱਚ ਚੁੰਝ ਨਾਲ ਦਰਜ਼ੀ ਨੂੰ ਸੂਈ ਫੜਾ ਕੇ ਚਕੋਰ ਦਰਜ਼ੀ ਦੀ ਸੇਵਾ ਕਰਨ ਦੀ ਭੁੱਲ ਵਿੱਚ ਪੈਂਦਾ, ਬਫਾਉਂਦਾ ਨਹੀਂ ਕਿ ਮੈਂ ਭਲਾ ਕੀਤਾ ਹੈ। ਉਹ ਦਰਜ਼ੀ ਦੇ ਦੁਆਲੇ, ਸੂਈ ਦੇ ਦੁਆਲੇ, ਚੁੰਝ ਦੇ ਦੁਆਲੇ ਚਾਨਣੀ ਹੀ ਚਾਨਣੀ ਦੇਖਦਾ ਹੈ ਅਤੇ ਉਸੇ ਚਾਨਣੀ ਨਾਲ ਚੋਜ ਕਰ ਰਿਹਾ ਹੈ, ਉਸੇ ਚਾਨਣੀ ਦੇ ਪ੍ਰਯੋਜਨ ਦੀ ਸਫਲਤਾ ਦੀ ਸੇਵਾ ਕਰ ਰਿਹਾ ਹੈ। ਬ੍ਰਹਮਦਾਸ, ਭਲਾ ਜੀ, ਜੇ ਕਦੇ ਅੱਖਾਂ ਵਿੱਚੋਂ ਬਿਸਮਾਦ ਦ੍ਰਿਸ਼ਟੀ ਹਟੇ, ਅੰਦਰੋਂ ਲਿਵ ਦੀ ਤਾਰ ਢਿੱਲੀ ਪਵੇ, ਤਦ ਫਿਰ ਬੰਦਾ ਕੀ ਕਰਦਾ ਹੈ? ਹੱਸੂ ਮੁਸਕਰਾ ਕੇ, ਵਿਸਮਾਦ ਦਾ ਰੰਗ ਜੇ ਘਟੇ ਤਾਂ ਅੰਦਰਲੇ ਗਿਆਨ ਵਿੱਚ ਹੁਕਮ ਪਰ ਟੇਕ ਟਿੱਕੀ ਹੋਈ ਜੋ ਹੁੰਦੀ ਹੈ, ਨਜ਼ਰ ਹੁਕਮ ਤੋਂ ਕਦੇ ਨਾ ਉਖੜੇ, ਜੇ ਉਖੜੇ ਤਾਂ ਦਇਆ ਪਰ ਟਿੱਕੇ। ਨਜ਼ਰ ਦਇਆ ਤੋਂ ਕਦੇ ਨਾ ਉਖੜੇ, ਜੇ ਉਖੜੇ ਤਾਂ ਧਰਮ ਪਰ ਟਿੱਕੇ। ਨਜ਼ਰ ਧਰਮ ਤੋਂ ਕਦੇ ਨਾ ਉਖੜੇ, ਜੇ ਉਖੜੇ ਤਾਂ ਪਸ਼ੂ ਵਾਂਗ ਹੋ ਗਿਆ। ਬ੍ਰਹਮਦਾਸ ਫਿਰ ਕੀ ਕਰੇ, ਹੱਸੂ ਸਤਿਗੁਰ ਨਾਨਕ ਦੀ ਸ਼ਰਨ ਤਕਾਵੇ। ਅਰਦਾਸ ਕਰੇ, ਸਤਸੰਗ ਕਰੇ, ਸੇਵਾ ਕਰੇ। ਬ੍ਰਹਮਦਾਸ ਕੁਛ ਹੋਰ ਵੀ, ਹੱਸੂ ਹੱਸ ਕੇ ਮਹਾਂਮੰਤਰ ਪੜ੍ਹੇ। ਬ੍ਰਹਮਦਾਸ ਉਹ ਕੀ, ਹੱਸੂ ਭਰੀਏ ਮਤ ਪਾਪਾ ਕੇ ਸੰਗ, ਉਹ ਤੋਪੈ ਨਾਵੇਂ ਕੇ ਰੰਗ। ਨਾਮ ਜਪਣਾ ਅਤੇ ਸਤਿਗੁਰੂ ਜੀ ਦੀ ਬਾਣੀ ਦਾ ਕੀਰਤਨ ਪਾਠ ਵਿਚਾਰ ਕਰਨਾ, ਇਹ ਸਾਡਾ ਸਿੱਖਾਂ ਦਾ ਸਭ ਤੋਂ ਉੱਚਾ ਮਹਾਂਮੰਤਰ ਹੈ, ਜੋ ਪਸ਼ੂ ਤੋਂ ਮਨੁੱਖ ਬਣਾ ਦਿੰਦਾ ਹੈ, ਮਨੁੱਖ ਤੋਂ ਦੇਵਤਾ ਬਣਾ ਦਿੰਦਾ ਹੈ। ਬਾਣੀ ਪੜ੍ਹੇ, ਨਾਮ ਜਪੇ, ਹੱਸੂ ਦੇ ਨੈਣ ਬੰਦ ਹੋ ਗਏ। ਗੁਰੂ ਨਾਨਕ ਦੇ ਪਿਆਰ ਦਾ ਅਰਸ਼ੀ ਹੁਕਮ ਯਾਦ ਆਇਆ, ਬਲਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ, ਜਿਨ ਮਾਣਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।